ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ 'ਚ ਵਿਰਾਜੇ ਸਮੂਹ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਮੇਂ 'ਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਜੀਵਨ ਦੇ ਬਾਰੇ ਅਸੀਂ ਇੱਥੋਂ ਤੱਕ ਵਿਚਾਰਿਆ ਕਿ ਜਿਸ ਵੇਲੇ ਪੰਡਿਤ ਹਰਦਿਆਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਜਨੇਊ ਪਾਉਣ ਆਇਆ ਔਰ ਸਤਿਗੁਰੂ ਮਹਾਰਾਜ ਜੀਆਂ ਦੇ ਸਵਾਲਾਂ ਦੇ ਜਵਾਬ ਤੋਂ ਨਿਰ ਉੱਤਰ ਹੋ ਕਰਕੇ ਵਾਪਸ ਚਲਾ ਗਿਆ ਔਰ ਕਿਤੇ ਨਾ ਕਿਤੇ ਪਿੰਡ ਵਾਲੇ ਲੋਕ ਔਰ ਰਿਸ਼ਤੇਦਾਰਾਂ ਨੂੰ ਮਹਿਤਾ ਕਲਿਆਣ ਦਾਸ ਜੀ ਨੂੰ ਇਹ ਗੱਲ ਸਮਝ ਆਈ ਕਿ ਬਾਲਕ ਨਾਨਕ ਜੀ ਇਹ ਸਾਰਾ ਕੁਛ ਸਹੀ ਤਾਂ ਕਹਿ ਰਹੇ ਹੈ ਪਰ ਉਸ ਸਮੇਂ ਦੇ ਵਿੱਚ ਇਹ ਗੱਲਾਂ ਜਿਹੜੀਆਂ ਸਨ ਇਹ ਉੱਥੇ ਦੱਬੀਆਂ ਰਹਿ ਗਈਆਂ। ਸਮਾਂ ਬਤੀਤ ਹੋਇਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੁਝ ਸਮਾਂ ਘਰ ਦੇ ਵਿੱਚ ਰਹਿ ਕਰਕੇ ਪਿਤਾ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਬਾਲਕ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਹੁੰਦੇ ਹੈ। ਇੱਧਰ ਕਹਿੰਦੇ ਰਾਏ ਬੁਲਾਰ 10 ਪਿੰਡਾਂ ਦਾ ਮਾਲਕ ਸੀ ਔਰ ਰਾਏ ਭੋਏ ਅਤੇ ਮੁਸਲਮਾਨ ਹੋ ਜਾਣ ਕਰਕੇ ਹਕੂਮਤ ਵੱਲੋਂ ਇਹ ਜਿਹੜੀ ਜਾਗੀਰ ਮਿਲੀ ਹੋਈ ਸੀ ਬਾਬਾ ਕਾਲੂ ਜੀ ਇਹਨਾਂ 10 ਪਿੰਡਾਂ ਦੇ ਵਿੱਚ ਮਿਲੀ ਹੋਈ ਜਾਗੀਰ ਦੇ ਪਟਵਾਰੀ ਸਨ ਔਰ ਬਾਬਾ ਕਾਲੂ ਜੀ ਨੂੰ ਉਸ ਪਟਵਾਰੀ ਦੇ ਤੌਰ 'ਤੇ ਚੰਗੀ ਤਨਖਾਹ ਵੀ ਦਿੱਤੀ ਜਾਂਦੀ ਸੀ। ਰਾਏ ਬੁਲਾਰ ਦੇ ਜ਼ਮੀਨ ਦੇ ਮਾਲਕੀ ਵੀ ਇਹਨਾਂ ਨੇ ਜ਼ਮੀਨ ਦੀ ਮਾਲਕੀ ਵੀ ਇਹਨਾਂ ਦਿੱਤੀ ਹੋਈ ਸੀ ਔਰ ਕੁਛ ਕੁ ਪਿੰਡਾਂ ਦੇ ਵਿੱਚ ਕੁਝ ਕੁ ਜ਼ਮੀਨ ਦੇ ਮਾਲਕ ਵੀ ਰਾਏ ਬੁਲਾਰ ਨੂੰ ਜੋ ਬਖਸ਼ਿਸ਼ ਕੀਤੀ ਹੋਈ ਮਹਿਤਾ ਕਾਲੂ ਜੀ ਨੂੰ ਜ਼ਮੀਨ ਦੀ ਦਾਤ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਪਿਤਾ ਵਾਹੀ ਦਾ ਕੰਮ ਵੀ ਕਰਿਆ ਕਰਦੇ ਸਨ। ਵਾਹੀ ਦਾ ਕੰਮ ਬਾਬਾ ਜੀ ਮੁਜ਼ਾਰਿਆਂ ਪਾਸੋਂ ਕਰਵਾਇਆ ਕਰਦੇ ਸਨ। ਪਟਵਾਰੀ ਹੋਣ ਕਰਕੇ ਜਿਹੜੇ ਲੋਕ ਸਰਕਾਰੀ ਕੰਮ ਕਰਨ ਆਇਆ ਕਰਦੇ ਸਨ ਔਰ ਸਦਾਬਹਾਰ ਜ਼ਮੀਨਾਂ ਦੇ ਨਾਲ ਕਈ ਵਾਰੀ ਇਹਨਾਂ ਦਾ ਵਾਹ ਪੈਂਦਾ, ਸੋ ਆਪਣੀ ਜ਼ਮੀਨ ਦੀ ਨਿਗਰਾਨੀ ਵੀ ਆਪ ਕਰ ਲਿਆ ਕਰਦੇ ਸਨ। ਇਹਨਾਂ ਜ਼ਮੀਨ ਇਹਨਾਂ ਦੀ ਤਲਵੰਡੀ ਦੇ ਨੇੜੇ ਤੇੜੇ ਹੀ ਹੋਣ ਕਰਕੇ ਜ਼ਿਆਦਾਤਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੀ ਛੋਟੀ ਉਮਰ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਗੇੜਾ ਮਾਰਿਆ ਕਰਦੇ ਸਨ। ਲੋਕ ਬਾਹਰ ਦੀਆਂ ਖੁੱਲ੍ਹੀਆਂ ਜ਼ਮੀਨਾਂ ਵਿੱਚ ਲਵੇਰਾ ਆਮ ਹੀ ਰੱਖਿਆ ਕਰਦੇ ਸਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਔਰ ਉਸ ਸਮੇਂ ਜਦੋਂ ਹਾਣੀਆਂ ਦੇ ਨਾਲ ਮੱਝਾਂ ਚਾਰਨ ਜਾਣਾ ਔਰ ਖੁੱਲ੍ਹੇ ਚਰਾਂਦ ਹੋਣ ਕਰਕੇ ਮਾਲ ਡੰਗਰ ਚਰਨ ਵਾਸਤੇ ਖੁੱਲ੍ਹੇ ਖੇਤਾਂ ਦੇ ਵਿੱਚ ਛੱਡ ਦੇਣਾ, ਅਨਾਜ ਨਾਲ ਲੋਕ ਪੀਲੂ ਆਦਿਕ ਵਧੀਕ ਵਰਤਦੇ ਸਨ, ਥੇ ਇਹਨਾਂ ਦੇ ਵਿੱਚੋਂ ਜੋ ਦੁੱਧ ਵੱਲੋਂ ਬੇਪਰਵਾਹੀ ਹੁੰਦੀ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੱਚਿਆਂ ਦੇ ਨਾਲ ਹਾਣੀਆਂ ਦੇ ਨਾਲ ਫਸਲਾਂ ਦੇ ਵਿੱਚ ਜਾ ਕਰਕੇ ਇਹਨਾਂ ਚਰਾਂਦਾਂ ਦੇ ਵਿੱਚ ਜਾ ਕਰਕੇ ਦੂਰਾਂ ਦਰੇਡਿਆਂ 'ਚ ਜਾਣਾ ਔਰ ਮੱਝਾਂ ਚਾਰਨੀਆਂ। ਬਾਬਾ ਕਾਲੂ ਜੀ ਨੇ ਕਾਫੀ ਮਾਲ ਡੰਗਰ ਰੱਖਿਆ ਹੋਇਆ ਸੀ, ਕਾਮੇ ਵੀ ਰੱਖੇ ਹੋਏ ਸਨ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਦੇ ਕਦੇ ਇਹਨਾਂ ਦੇ ਨਾਲ ਜਾਇਆ ਕਰਦੇ ਸਨ। ਪਿੰਡ ਦੇ ਹੋਰ ਬਾਲਕਾਂ ਦੇ ਵਾਂਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਸਕੂਲ ਤੋਂ ਪੜ੍ਹਨ ਤੋਂ ਛੁੱਟੀ ਹੋਣੀ ਔਰ ਕੁਝ ਸਮਾਂ ਉਹਨਾਂ ਕੰਮਾਂ ਦੇ ਨਾਲ ਮਾਲ ਚਾਰਨ ਪਿੱਛੇ ਜਾਣਾ, ਛੋਟੀ ਉਮਰ ਤੋਂ ਇਹਨਾਂ ਦੀ ਸੁਰਤ ਜਿਹੜੀ ਹੈ ਉਸ ਕਰਤਾਰ ਦੀ ਭਗਤੀ ਦੇ ਵੱਲ, ਉਸ ਮਾਲਕ ਦੀ ਇਬਾਦਤ ਦੇ ਵੱਲ ਜੁੜੀ ਹੋਈ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਨਾਂ ਵੈਰਾਨ ਜੰਗਲਾਂ ਦੇ ਵਿੱਚ, ਭਾਵ ਕਿ ਉਹ ਵੈਰਾਨ ਧਰਤੀ ਜਿਹੜੀ ਸੀ ਜਿੱਥੇ ਕੇਵਲ ਤਾਂ ਕੇਵਲ ਘਾਹ ਕਰੀੜ ਆਦਿਕ ਹੀ ਹੋਇਆ ਕਰਦੇ ਸਨ, ਉਸ ਜਗ੍ਹਾ 'ਤੇ ਬੈਠ ਕਰਕੇ ਕੋਈ ਸੰਘਣੀ ਥਾਂ ਵੇਖ ਕਰਕੇ ਜਿੱਥੇ ਕੁਝ ਕੁ ਛਾਂ ਹੋਇਆ ਕਰਦੀ, ਉੱਥੇ ਪਾਤਸ਼ਾਹ ਬਾਲਕ ਨਾਨਕ ਜੀ ਕੁਝ ਸਮਾਂ ਉਸ ਕਰਤਾਰ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਆਪਣਾ ਸਮਾਂ ਬਤੀਤ ਕਰਦੇ। ਰਾਏ ਬੁਲਾਰ ਜੀ ਇਹਨਾਂ ਪਿੰਡਾਂ ਦੇ ਮਾਲਕ ਹੋਣ ਕਰਕੇ ਘਰ ਦੇ ਵਿੱਚ ਅੰਨ ਧੰਨ ਦੀ ਬੇਪਰਵਾਹੀ ਸੀ ਅਤੇ ਬਾਬਾ ਕਾਲੂ ਜੀ ਵੀ ਉਹਨਾਂ ਦੇ ਨਾਲ ਪਟਵਾਰੀ ਸਨ, ਕੁਝ ਜ਼ਮੀਨ ਵੀ ਮਾਲਕੀ ਮਿਲੀ ਹੋਈ ਸੀ, ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਥੋੜ੍ਹ ਨਹੀਂ ਸੀ। ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਦੋਂ ਮੱਝਾਂ ਚਾਰਨ ਜਾਣਾ ਔਰ ਉਹਨਾਂ ਦੇ ਨਾਲ ਕੁਝ ਗਰੀਬ ਬੱਚੇ ਹੋਇਆ ਕਰਦੇ ਸਨ ਜਿਨ੍ਹਾਂ ਨੇ ਉਹ ਕੰਮ ਕਰਨੇ, ਉਹਨਾਂ ਦਾ ਜੀਵਨ ਬਹੁਤਾ ਉੱਚੀ ਪੱਧਰ 'ਤੇ ਨਹੀਂ ਸੀ ਔਰ ਬੜਾ ਹੀ ਨੀਵਾਂ ਹੋਇਆ ਕਰਦਾ ਸੀ। ਗਰੀਬਾਂ ਦੇ ਬੱਚੇ ਆਮ ਤੌਰ 'ਤੇ ਸਾਰਾ ਦਿਨ ਡੰਗਰ ਚਾਰਨ ਉੱਤੇ ਲੱਗੇ ਰਹਿੰਦੇ ਸਨ, ਛੋਟੀ ਉਮਰ ਤੋਂ ਰੋਸ਼ਨ ਦਿਮਾਗ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹਨਾਂ ਗਰੀਬਾਂ ਦੇ ਵਿੱਚ ਰਹਿ ਕਰਕੇ ਬੜੀ ਗੌਹ ਦੇ ਨਾਲ ਇਹਨਾਂ ਦੀ ਗਰੀਬੀ ਨੂੰ ਤੱਕਿਆ ਔਰ ਉਹਨਾਂ ਦੇ ਨਾਲ ਹਮਦਰਦੀ ਜਿਤਾਉਣਾ ਸਧਾਰਨ ਹੀ ਸੀ, ਇਹ ਕੁਦਰਤੀ ਸੀ ਕਿ ਜਿਨ੍ਹਾਂ ਦੇ ਨਾਲ ਉਹ ਸਮਾਂ ਬਤੀਤ ਹੋਣਾ ਉੱਦਾਂ ਦਾ ਸੁਭਾਅ ਔਰ ਉਹਨਾਂ ਦੇ ਨਾਲ ਉਹਨਾਂ ਦੀ ਹਮਦਰਦੀ ਨੂੰ ਸਮਝਣਾ। ਤਲਵੰਡੀ ਦੇ ਚੁਫੇਰੇ ਕਹਿੰਦੇ ਜਿਹੜੇ ਪਿੰਡਾਂ ਦੀ ਜ਼ਮੀਨ ਇਕੱਲਾ ਰਾਏ ਬੁਲਾਰ ਉਹਨਾਂ ਦਾ ਮਾਲਕ ਸੀ, ਬਾਕੀ ਲੋਕ ਮੁਜ਼ਾਰੇ ਸਨ ਔਰ ਆਪਣੀ ਜ਼ਮੀਨ ਦੇ ਵਿੱਚ ਅਨੇਕਾਂ ਵਾਰੀ ਰਹਿਣ ਕਾਰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਮੁਜ਼ਾਰਿਆਂ ਦੇ ਨਾਲ ਰਹਿੰਦਿਆਂ ਹੋਇਆਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਵੇਖ ਪਰਖ ਲਿਆ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਜਿਹੜੇ ਕੰਮ ਮਿੱਟੀ ਨਾਲ ਮਿੱਟੀ ਹੋਇਆ ਕਰਦੇ ਸਨ ਉਹਨਾਂ ਦੇ ਵਿੱਚ ਵੀ ਰਹਿ ਕਰਕੇ ਉਹਨਾਂ ਦੇ ਜੀਵਨ ਨੂੰ ਬੜੀ ਲਾਗਿਓਂ ਤੱਕਿਆ। ਇਤਿਹਾਸ ਦੱਸਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ 10-12 ਸਾਲਾਂ ਦੇ ਸਨ ਜਦੋਂ ਇੱਕ ਵਾਰੀ ਮਈਆਂ ਦਾ ਮਾਹੀ ਕਿਤੇ ਵਾਂਢੇ ਗਿਆ ਹੋਇਆ ਸੀ, ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ। ਉਹ ਪਿੱਛੋਂ ਮੱਝਾਂ ਚਾਰਨ ਦਾ ਤਜਰਬਾ ਵੀ ਕੁਝ ਸਮਾਂ ਨਾਲ ਜਾ ਕਰਕੇ ਬਾਲਕ ਨਾਨਕ ਜੀ ਨੂੰ ਹੋ ਗਿਆ। ਔਰ ਜਦੋਂ ਉਹਨਾਂ ਨੂੰ ਤਜਰਬਾ ਹੋਇਆ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਕੱਲੇ ਹੀ ਪਿਤਾ ਦੀ ਆਗਿਆ ਪਾ ਕਰਕੇ ਮੱਝਾਂ ਨੂੰ ਚਾਰਨ ਲੈ ਗਏ। ਕਹਿੰਦੇ ਆਪਣੇ ਨਾਲ ਪਿਤਾ ਦੀ ਆਗਿਆ ਅਨੁਸਾਰ ਜਿਹੜੀਆਂ ਮਈਆਂ ਖੇਤ ਦੀ ਜੂਹ ਦੇ ਵਿੱਚ ਲੈ ਗਏ ਸਨ, ਮਈਆਂ ਚਾਰਦਿਆਂ ਚਾਰਨ 'ਤੇ ਖੂਹ ਵਾਹੁਣ 'ਤੇ ਹੱਡ ਭੰਨਵੀਂ ਹੱਡ ਬੀਤੀ ਨੂੰ ਜਾਣਦੇ ਹੋਏ ਉਹ ਮਿਹਨਤ ਨੂੰ ਕਰਦਿਆਂ ਹੋਇਆ ਡੰਗਰਾਂ ਪਿੱਛੇ ਕਿਸੇ ਰੁੱਖ ਦੇ ਥੱਲੇ ਬੈਠ ਜਾਣਾ। ਔਰ ਉਹ ਠੰਡਾ ਸਮਾਂ, ਉਹ ਸੁਹਾਵਣਾ ਸਮਾਂ ਜਿਹੜਾ ਜਦੋਂ ਠੰਡੀ ਠੰਡੀ ਹਵਾ ਆਉਣੀ ਔਰ ਸੰਘਣੀ ਛਾਂ ਦੇ ਹੇਠ ਬੈਠਿਆਂ ਬੈਠਿਆਂ ਕਿਤੇ ਸਿਆਣਾ ਬੰਦਾ ਵੀ ਹੋਵੇ ਉਹਦੀ ਵੀ ਅੱਖ ਲੱਗ ਜਾਇਆ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਹਨਾਂ ਕਰੀੜਾਂ ਦੇ ਦਰਖਤਾਂ ਦੇ ਹੇਠ ਬੈਠੇ ਹੋਏ, ਕੁਝ ਸਮਾਂ ਉਹਨਾਂ ਦੀ ਵੀ ਅੱਖ ਲੱਗੀ ਹੈ। ਇੱਧਰ ਡੰਗਰ ਜਿਹੜੇ ਆ ਚਰਾਂ ਤੋਂ ਹਟ ਕਰਕੇ ਹਰੇ ਭਰੇ ਖੇਤ ਨੂੰ ਜਾ ਪਏ। ਚਰਦਿਆਂ ਪਸ਼ੂਆਂ ਦਾ ਦਾਜ ਲੱਗ ਗਿਆ, ਸੁੱਕੇ ਘਾਹ ਬੂਟੇ ਖਾਣ ਤੋਂ ਹਟ ਕਰਕੇ ਹਰੇ ਖੇਤਾਂ ਵੱਲ ਜਦੋਂ ਨਿਗਾਹ ਗਈ, ਪਸ਼ੂਆਂ ਨੇ ਕੀ ਕੀਤਾ, ਛੇਤੀ ਦੇ ਨਾਲ ਉਹਨਾਂ ਫਸਲਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਇਤਿਹਾਸ ਵਿੱਚ ਲਿਖਦਾ, ਸਾਖੀਕਾਰ ਲਿਖਦੇ ਆ ਕਿ ਇਉਂ ਜਾਪਦਾ, ਗੁਰੂ ਨਾਨਕ ਪਾਤਸ਼ਾਹ ਜੀ ਪਹਿਲਾਂ ਵੀ ਇਹਨਾਂ ਦੇ ਨਾਲ ਜਿਵੇਂ ਮੱਝਾਂ ਚਾਰਦੇ ਸਨ, ਔਰ ਉਹਨਾਂ ਦਾ ਅਭਿਆਸ ਸੀ ਕਿ ਛੋਟੀ ਉਮਰੇ ਜਿਹੜਾ ਉਹ ਮੱਝਾਂ ਨੂੰ ਚਾਰਨਾ ਔਰ ਬੜੇ ਹੀ ਤਰੀਕੇ ਦੇ ਨਾਲ ਉਹਨਾਂ ਨੂੰ ਸੰਭਾਲਣਾ। ਔਰ ਜਿਹੜੇ ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਹਨਾਂ ਨਾਲ ਬੱਚੇ ਜਿਹੜੇ ਜਾਇਆ ਕਰਦੇ ਸਨ, ਇੰਝ ਲੱਗਦਾ ਕਿ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮੱਝਾਂ ਦੇ ਨਾਲ ਇਕੱਲੇ ਸਨ। ਫਸਲ ਬੰਨਾ ਵੇਖਣ ਆਏ ਕਿਸਾਨ ਨੇ ਜਦੋਂ ਦੂਰ ਤੋਂ ਦੇਖਿਆ ਕਿ ਮੇਰੇ ਹਰੇ ਭਰੇ ਖੇਤਾਂ ਦੇ ਵਿੱਚ ਕੁਝ ਮੱਝਾਂ ਚਰ ਰਹੀਆਂ ਨੇ, ਮਾਨੋ ਉਹ ਹਰੇ ਫਸਲ ਨੂੰ ਖਾ ਰਹੀਆਂ ਨੇ, ਅਤੇ ਕਿਸਾਨ ਦੇ ਕਾਲਜ ਨੂੰ ਮਾਨੋ ਇੰਨੀ ਖਿੱਚ ਪਈ, ਇੰਨੀ ਧੂਹ ਪਈ, ਔਰ ਉਹ ਮਾਨੋ ਉਹਦੇ ਅੰਦਰ ਛੁਰੀ ਚੱਲੀ ਹੈ, ਘਬਰਾਹਟ ਕਾਰਨ ਕ੍ਰੋਧ ਦੇ ਵਿੱਚ ਬੋਲਦਾ ਹੋਇਆ ਉਹ ਕਿਸਾਨ ਵਾਹੂ ਵਾਹੀ ਭੱਜਾ ਗਿਆ, ਭੱਜਦਾ ਆਇਆ। ਇਹ ਰੌਲਾ ਸੁਣ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੱਖ ਖੁੱਲ੍ਹੀ ਹੈ, ਅਚਾਨਕ ਵੇਖਿਆ ਮੱਝਾਂ ਹਰੇ ਭਰੇ ਫਸਲ ਦੇ ਵਿੱਚ ਚਰ ਰਹੀਆਂ ਨੇ, ਦੌੜ ਕੇ ਮਈਆਂ ਦੇ ਵੱਲ ਭੱਜੇ ਹੈ। ਪਰ ਗਰੀਬ ਕਿਸਾਨ ਦਾ ਰੌਲਾ ਸੁਣ ਕਰਕੇ ਦਿਲ ਵਿੱਚ ਇੰਨੀ ਕੁ ਚੋਭ ਲੱਗੀ, ਇੰਨਾ ਕੁ ਦਰਦ ਆਇਆ ਕਿ ਕਿੰਨੀ ਮਿਹਨਤ ਦੇ ਨਾਲ 6 ਮਹੀਨੇ ਦੀ ਕੀਤੀ ਹੋਈ ਕਮਾਈ ਜਿਹੜੀ ਹੈ ਉਹ ਜੇਕਰ ਇਹ ਸਾਰੀ ਖਾ ਜਾਂਦੀਆਂ ਅਤੇ ਇਹਦੀ ਕਮਾਈ ਜਿਹੜੀ ਸੀ ਉਹ ਜਾਂਦੀ ਰਹਿਣੀ ਸੀ। ਮਨ ਨੂੰ ਦੁੱਖ ਲੱਗਾ, ਗਰੀਬਾਂ ਦਾ ਦੁੱਖ ਮਿਟਾਉਣ ਵਾਲੇ ਔਰ ਮਿਹਨਤ ਦੀ ਕਦਰ ਕਰਨ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਉਹਨਾਂ ਦੇ ਅੰਦਰ ਹਮਦਰਦੀ ਪੈਦਾ ਹੋਈ ਹੈ। ਕਿਸਾਨ ਦੇ ਨੇੜੇ ਆ ਕਰਕੇ ਜਦੋਂ ਮੱਝਾਂ ਨੂੰ ਛੇੜਿਆ, ਕੋਈ ਉਹਨੇ ਕਿਸਾਨ ਨੇ ਵੇਖਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੂੰ, ਉਹਨੇ ਜਾਣਿਆ ਇਹ ਪਟਵਾਰੀ ਦਾ ਪੁੱਤਰ ਹੈ। ਦੂਜੇ ਪਾਸੇ ਇਹਦੀ ਉੱਚਤਾ ਦੀ ਚਰਚਾ ਵੀ ਘਰ ਘਰ ਵਿੱਚ ਹੈ। ਕਿਸਾਨ ਥੋੜ੍ਹਾ ਡਰ ਗਿਆ, ਬੋਲਣਾ ਕੀ ਸੀ, ਔਰ ਉਹ ਇਹ ਬੋਲਣ ਤੋਂ ਹਟ ਕਰਕੇ ਪਰ ਮਈਆਂ ਪੈਲੀ ਵਿੱਚ ਵੇਖ ਕਰਕੇ ਕ੍ਰੋਧ ਕਾਰਨ ਉਹਦੇ ਅੰਦਰ ਹਾਹੀ ਬਲ ਗਈਆਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੂੰ ਨਾਲ ਲੈ ਕਰਕੇ ਰਾਏ ਬੁਲਾਰ ਵੱਲ ਚੱਲ ਪਿਆ, ਔਰ ਜਿਹੜੀਆਂ ਮੱਝਾਂ ਖੇਤਾਂ ਦੇ ਵਿੱਚ ਚੱਲ ਰਹੀਆਂ ਸਨ ਉਹਨਾਂ ਨੂੰ ਵੀ ਨਾਲ ਹੀ ਹਿੱਕਿਆ ਏ। ਤੁਰਦਿਆਂ ਚੱਲਦਿਆਂ ਆਪ ਉਸ ਮੱਝਾਂ ਨੂੰ ਉਹਨਾਂ ਨੂੰ ਨਾਲ ਲੈ ਕਰਕੇ ਰਾਏ ਬੁਲਾਰ ਜੀ ਦੇ ਕੋਲ ਪਹੁੰਚੇ ਹੈ। ਕਿਸਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਲੈ ਕਰਕੇ ਜਦੋਂ ਰਾਏ ਬੁਲਾਰ ਦੇ ਕੋਲ ਪਹੁੰਚਿਆ, ਉਸਦੇ ਤਪੇ ਦਿਲ ਨਾਲ ਆਪਣੀ ਸਾਰੀ ਵਿਥਿਆ ਸੁਣੀ ਹੈ, ਉਹ ਆਪਣੀ ਵਿਥਿਆ ਦੱਸਦਾ ਏ। ਰਾਏ ਬੁਲਾਰ ਉਹਦੀ ਸਾਰੀ ਹੱਡ ਬੀਤੀ ਉਹ ਵਿਥਿਆ ਸੁਣਦਾ ਹੈ। ਨਗਰ ਦੇ ਕਈ ਨਰ ਨਾਰੀ ਵੀ ਉਸ ਜਗ੍ਹਾ 'ਤੇ ਇਕੱਠੇ ਹੋਏ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਬੜੇ ਠਰੰਮੇ ਦੇ ਨਾਲ ਉੱਤਰ ਦਿੱਤਾ ਹੈ ਕਿ ਸਾਰੇ ਜਗਤ ਦੀ ਸਾਰ ਰੱਖਣ ਵਾਲੀ ਉਸ ਕਾਦਰ, ਉਹ ਅਕਾਲ ਪੁਰਖ, ਉਹ ਪਰਮੇਸ਼ਰ ਪਰਮਾਤਮਾ, ਉਹਦੀ ਮਿਹਰ ਦੇ ਨਾਲ ਕਿਸਾਨ ਦਾ ਖੇਤ ਹਰਿਆ ਭਰਿਆ ਏ। ਇਸ ਕਰਕੇ ਮਾਲਕ ਦੇ ਘਰ ਕੋਈ ਘਾਟ ਨਹੀਂ, ਇਹ ਉਹਦੇ ਦਰ ਤੋਂ ਸਾਰਾ ਕੁਛ ਪ੍ਰਾਪਤ ਹੁੰਦਾ ਏ। ਕਹਿੰਦੇ ਰਾਏ ਬੁਲਾਰ ਨੇ ਇੱਕ ਦੋ ਬੰਦਿਆਂ ਨੂੰ ਨਾਲ ਭੇਜਿਆ, ਜਾ ਕੇ ਵੇਖਿਆ ਸੱਚਮੁੱਚੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਚਨਾਂ ਦੇ ਸਦਕਾ ਉਹ ਖੇਤ ਜਿਹੜਾ ਉਹ ਹਰਿਆ ਭਰਿਆ ਸੀ, ਉਹਨੂੰ ਕਿਤੇ ਵੀ ਉਜਾੜ ਨਹੀਂ ਸੀ ਦਿਸਦੀ। ਇਹ ਕੋਈ ਸਧਾਰਨ ਜਿਹੀ ਗੱਲ ਨਹੀਂ ਸੀ, ਪਹਿਲਾਂ ਵੀ ਇਸ ਨਗਰ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਤੀਖਣ ਬੁੱਧੀ ਔਰ ਐਸੀਆਂ ਘਟਨਾਵਾਂ ਦੀ ਖਬਰ ਜਿਹੜੀ ਹੈ ਉਹ ਸਾਰੇ ਪਿੰਡਾਂ ਦੇ ਵਿੱਚ ਫੈਲ ਚੁੱਕੀ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਇਹਨਾਂ ਬਚਨਾਂ ਨੂੰ ਸੁਣ ਕਰਕੇ ਪਿੰਡ ਵਾਲੇ ਹੈਰਾਨ ਵੀ ਹੋਏ ਹੈ ਔਰ ਜਿਨ੍ਹਾਂ ਨੂੰ ਸਮਝ ਆਈ ਰਾਏ ਬੁਲਾਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਮੁਰੀਦ ਬਣਿਆ ਔਰ ਉਸ ਸਮੇਂ ਤੋਂ ਲੈ ਕਰਕੇ ਰਾਏ ਬੁਲਾਰ ਜੇਕਰ ਮਹਿਤਾ ਕਾਲੂ ਜੀ ਨੇ ਕੁਛ ਉਹਨਾਂ ਨੂੰ ਬਾਲਕ ਨਾਨਕ ਜੀ ਨੂੰ ਕਹਿਣਾ ਰਾਏ ਬੁਲਾਰ ਨੇ ਉਹਨਾਂ ਨੂੰ ਕਹਿਣ ਤੋਂ ਵਰਜਣਾ ਔਰ ਸਮਾਂ ਐਸਾ ਆਇਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅੱਜ ਚੱਲਦਿਆਂ ਚੱਲਦਿਆਂ ਜੀਵਨ ਦੇ ਵਿੱਚ ਚੱਲਦਿਆਂ ਚੱਲਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਮਹਿਤਾ ਕਾਲੂ ਜੀ ਨੇ ਮਨ ਵਿੱਚ ਵਿਚਾਰਿਆ ਕਿ ਬਾਲਕ ਘਰ ਦੇ ਵਿੱਚ ਹੈ ਇਹ ਵਿਹਲਾ ਰਹਿੰਦਾ ਕਿਉਂ ਨਾ ਹੋਵੇ ਕੁਝ ਪੈਸੇ ਦੇ ਕਰਕੇ ਇਹਨੂੰ ਚੂੜਕਾਣੇ ਤੋਂ ਕੁਝ ਸੌਦਾ ਖਰੀਦ ਕਰਕੇ ਵਪਾਰ ਲਈ ਪਾਇਆ ਜਾਵੇ ਪਰ ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕੁਝ ਗੱਲਾਂ ਉਗੜ ਕੇ ਇੰਝ ਹੁੰਦੀਆਂ ਮਾਨੋ ਕਿਸਾਨੀ ਦੇ ਨਾਲ ਪਿਆਰ ਕਰਨ ਵਾਲੇ ਮਿਹਨਤ ਦੇ ਨਾਲ ਪਿਆਰ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਬਾਣੀ 'ਚੋਂ ਬਚਨ ਹੁੰਦੇ ਹੈ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ ਪਾਤਸ਼ਾਹ ਕਹਿੰਦੇ ਇਹ ਮਨ ਜੇਕਰ ਹਾਲੀ ਕਰਨੀ ਹੈ ਜੇਕਰ ਉਸ ਮਾਲਕ ਦੇ ਨਾਮ ਨੂੰ ਜਪਣਾ ਏ ਕਿ ਮਨ ਨੂੰ ਐਸਾ ਉੱਦਮੀ ਬਣਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਮਨ ਨੂੰ ਐਸਾ ਉੱਦਮੀ ਬਣਾ ਜਿਵੇਂ ਉਹ ਹਾਲੀ ਹਲ ਵਾਹੁਣ ਲੱਗਿਆ ਉਹ ਸਮਾਂ ਨਹੀਂ ਦੇਖਦਾ ਉਹ ਧੁੱਪ ਚੜ੍ਹਨ ਤੋਂ ਪਹਿਲਾਂ ਆਪਣੇ ਖੇਤਾਂ ਨੂੰ ਗਾਹ ਕਰਕੇ ਵਾਪਸ ਆ ਜਾਇਆ ਕਰਦਾ ਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਚਨ ਕਰਦੇ ਹੈ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕਿ ਜੇਕਰ ਨਾਮ ਦਾ ਬੀਜ ਪਾਉਣਾ ਔਰ ਉਸ ਖੇਤ ਨੂੰ ਵਾਹੁਣ ਦੇ ਤਰੀਕੇ ਇਹ ਹੈ ਉਸ ਹਾਲੀ ਵਾਂਗੂ ਇਸ ਮਨ ਨੂੰ ਉੱਦਮੀ ਕਰ ਉੱਦਮੀ ਕਰਨ ਤੋਂ ਬਾਅਦ ਇਹਦੇ ਵਿੱਚ ਸੰਤੋਖ ਰੂਪ ਸੁਹਾਗਾ ਫੇਰ ਦੇ ਨਾਮ ਰੂਪ ਬੀਜ ਪਾ ਔਰ ਬੀਜ ਪਾਉਣ ਤੋਂ ਬਾਅਦ ਸੰਤੋਖ ਰੂਪ ਸੁਹਾਗਾ ਫੇਰ ਤਾਂ ਕਿ ਇਹਦੇ ਵਿੱਚੋਂ ਵਿਕਾਰ ਰੂਪ ਚਿੜੀਆਂ ਜਿਹੜੀਆਂ ਉਹ ਦਾਣੇ ਚੁੱਕ ਕੇ ਨਾ ਲੈ ਜਾਣ ਤੁਸੀਂ ਆਮ ਹੀ ਦੇਖਿਆ ਹੋਵੇਗਾ ਜਦੋਂ ਕਿਸਾਨ ਫਸਲ ਬੀਜਦਾ ਫਸਲ ਬੀਜਣ ਤੋਂ ਬਾਅਦ ਪੈਲੀ ਘਾਹ ਕਰਕੇ ਫਸਲ ਬੀਜੀ ਜਾਂਦੀ ਹੈ ਔਰ ਉਸ ਤੋਂ ਬਾਅਦ ਇੱਕ ਸੁਹਾਗਾ ਫੇਰਿਆ ਜਾਂਦਾ ਸੁਹਾਗਾ ਫੇਰਨ ਦਾ ਕਾਰਨ ਇਹ ਹੁੰਦਾ ਕਿ ਉਸ ਫਸਲ ਦੇ ਵਿੱਚ ਉਸ ਖੇਤ ਦੇ ਵਿੱਚ ਪਾਇਆ ਹੋਇਆ ਬੀਜ ਜਿਹੜਾ ਹੈ ਉਸ ਖੇਤ ਦੇ ਵਿੱਚ ਪਾਇਆ ਹੋਇਆ ਜਿਹੜਾ ਬੀਜ ਹੈ ਉਹਨੂੰ ਕਿਤੇ ਚਿੜੀਆਂ ਜਾਂ ਹੋਰ ਕਾਂ ਆਦਿਕ ਚੁੱਕੇ ਨਾ ਲੈ ਜਾਣ ਉਹਦੇ 'ਤੇ ਸੁਹਾਗਾ ਫੇਰਿਆ ਜਾਂਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਹ ਗੱਲ ਸਾਨੂੰ ਬੜੇ ਸਪੱਸ਼ਟ ਤਰੀਕੇ ਨਾਲ ਸਮਝਾਈ ਹੈ ਕਿ ਮਨ ਨੂੰ ਉੱਦਮੀ ਬਣਾ ਉੱਦਮੀ ਬਣਾ ਕਰਕੇ ਇਸ ਖੇਤ ਦੇ ਵਿੱਚ ਨਾਮ ਦਾ ਬੀਜ ਪਾ ਔਰ ਬੀਜ ਪਾਉਣ ਤੋਂ ਬਾਅਦ ਸੁਹਾਗਾ ਸੰਤੋਖ ਦਾ ਫੇਰ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਔਰ ਨਿਮਰਤਾ ਵਾਲਾ ਬੇਸ ਬਣਾ ਕਰਕੇ ਆਪਣਾ ਸੁਭਾਅ ਨਿਮਰਤਾ ਵਾਲਾ ਬਣਾ ਭਾਉ ਕਰਮ ਕਰ ਜਮਸੀ ਫਿਰ ਭਾਵਨਾ 'ਚ ਰਹਿ ਕਰਕੇ ਇਸ ਤੇਰਾ ਨਾਮ ਰੂਪ ਖੇਤ ਬੀਜਿਆ ਹੋਇਆ ਪਲੀ ਭੂਤ ਹੋਵੇਗਾ ਸੇ ਘਰ ਭਾਗਠ ਦੇਖ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਉਹ ਘਰ ਭਾਗਾਂ ਵਾਲਾ ਬਣ ਜਾਵੇਗਾ ਉਸ ਘਰ ਦੇ ਵਿੱਚ ਕਦੇ ਥੁੜ ਨਹੀਂ ਆਵੇਗੀ ਜਿਸ ਘਰ ਦੇ ਵਿੱਚ ਨਾਮ ਰੂਪ ਬੀਜ ਪਾਇਆ ਜਾਵੇਗਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਜੀਵਨ ਦੇ ਵਿੱਚ ਔਰ ਉਹਨਾਂ ਦੀ ਗੁਰਬਾਣੀ ਨੂੰ ਲੈ ਕਰਕੇ ਇਹ ਆਪ ਜੀਆਂ ਦੇ ਨਾਲ ਅਗਲੇ ਸਮੇਂ ਦੇ ਵਿੱਚ ਜੋ ਵਿਚਾਰ ਹੈ ਕਿ ਪਾਤਸ਼ਾਹ ਨੇ ਨਾਮ ਦਾ ਬੀਜ ਕਿਵੇਂ ਪਾਉਣਾ ਦੱਸਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਨਾਮ ਜਪਣਾ ਕਿਵੇਂ ਦੱਸਿਆ ਔਰ ਲੁਕਾਈ ਦੇ ਵਿੱਚ ਵਿਚਰਦਿਆਂ ਹੋਇਆ ਇਸ ਲੁਕਾਈ ਨੂੰ ਗੁਰਮਤਿ ਦਾ ਮਾਰਗ ਕਿਵੇਂ ਦੱਸਣਾ ਹੈ ਇਹ ਵਿਚਾਰਾਂ ਆਪ ਜੀਆਂ ਦੇ ਨਾਲ ਅਗਲੇ ਸਮੇਂ 'ਚ ਕੀਤੀਆਂ ਜਾਣਗੀਆਂ ਹੋਈਆਂ ਭੁੱਲਾਂ ਚੁੱਕਾਂ ਮੁਆਫ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।